ਜਿਸ ਕੋ ਹਰ ਪ੍ਰਭ ਮਨ ਚਿੱਤ ਆਵੇ ਸੋ ਸੰਤ ਸੁਹੇਲਾ ਨਹੀਂ ਡੁਲਾਵੇ। ਜਿਸ ਸੰਤ ਮਹਾਤਮਾ ਨੂੰ ਹਰ ਵੇਲੇ ਹਰੀ ਵਾਹਿਗੁਰੂ ਪਰਮਾਤਮਾ ਮਨ ਦੇ ਵਿੱਚ ਯਾਦ ਹੀ ਰਹਿੰਦੇ ਨੇ, ਬਸ ਜਿਸ ਦੀ ਬਿਰਤੀ ਸਿਰਫ ਪਰਮਾਤਮਾ ਵਿੱਚ ਜੁੜੀ ਰਹਿੰਦੀ ਹੈ, ਉਹ ਸੰਤ ਮਹਾਤਮਾ ਗੁਰਮੁਖ ਗੁਰਸਿੱਖ ਹਮੇਸ਼ਾ ਹੀ ਸੁਖੀ ਰਹਿੰਦਾ। ਉਹ ਆਪਣੇ ਮਨ ਨੂੰ ਡੁਲਾਉਂਦਾ ਨਹੀਂ, ਕਿਸੇ ਵੀ ਪੱਖੋਂ ਉਹਦਾ ਮਨ ਡੋਲਦਾ ਨਹੀਂ। ਜੇ ਮਨ ਡੋਲਦਾ ਹੈ ਤਾਂ ਹਾਲੇ ਮਨ ਵਿੱਚ ਨਾਮ ਵਸਿਆ ਨਹੀਂ। ਸਤਿਗੁਰੂ ਕਹਿੰਦੇ ਨੇ, ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰੱਖ ਹੋ ਪ੍ਰਭੂ ਨਾਨਕ ਦੇ ਕਰ ਹੱਥ। ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰੈ। ਆਪਣਾ ਵਾਹਿਗੁਰੂ ਜਿਸ ਸੇਵਕ ਉੱਤੇ ਕਿਰਪਾ ਦ੍ਰਿਸ਼ਟੀ ਕਰਦਾ, ਦੱਸੋ ਭਾਈ ਉਹ ਸੇਵਕ ਫਿਰ ਕਿਸ ਤੋਂ ਡਰਦਾ। ਜਦੋਂ ਉਹਦੀ ਕਿਰਪਾ ਦ੍ਰਿਸ਼ਟੀ ਨਿਰੰਕਾਰ ਦੀ ਹੋ ਗਈ, ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਹੋ ਗਈ, ਫਿਰ ਉਹਨੇ ਕੀ ਤੋਂ ਡਰਨਾ। ਵਾਹਿਗੁਰੂ ਤੋਂ ਡਰੋ, ਕਿਉਂਕਿ ਵਾਹਿਗੁਰੂ ਸਾਰਿਆਂ ਵਿੱਚ ਹੀ ਬੈਠਾ। ਮਨੁੱਖ ਕਈ ਆਏ ਕਈ ਗਏ, ਰੌਲਾ ਪਾ ਕੇ ਚਲੇ ਗਏ ਸੰਸਾਰ ਚੋਂ। ਅਸੰਖ ਅਮਰ ਕਰ ਜਾਹੇ ਜੋਰ, ਬਹੁਤ ਸਾਰੇ ਆਪਣੇ ਜ਼ੋਰ ਨਾਲ ਸੰਸਾਰ ਦੇ ਅੰਦਰ ਹੁਕਮ ਚਲਾ ਚਲਾ ਕੇ ਚਲੇ ਗਏ ਨੇ। ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮਹਿ ਆਪ ਸਮਾਇਆ। ਜਿਹਾ ਜਿਹਾ ਵਾਹਿਗੁਰੂ ਸੀ, ਉਸ ਨੂੰ ਉਸੇ ਤਰ੍ਹਾਂ ਦਾ ਦ੍ਰਿਸ਼ਟਾਇਆ ਨਿਗਾਇਆ ਰੱਬ ਦੇ ਪਿਆਰੇ ਨੂੰ। ਸੋ ਉਹ ਪਰਮਾਤਮਾ ਆਪਣੇ ਸੰਸਾਰ ਕਾਰਜ ਵਿੱਚ ਆਪ ਹੀ ਸਮਾਇਆ ਹੋਇਆ, ਹਰੇਕ ਜਗ੍ਹਾ ਦੇ ਵਿੱਚ ਪਰਮਾਤਮਾ ਆਪ ਬੈਠਾ ਵਿਆਪਕ ਹੈ। ਇਹ ਤਾਂ ਸਾਰੀਆਂ ਉਹਦੀਆਂ ਖੇਡਾਂ ਨੇ ਕਿ ਕਿਸੇ ਨੂੰ ਆਸਤਿਕ ਬਣਾ ਦਿੰਦਾ, ਕਿਸੇ ਨੂੰ ਨਾਸਤਿਕ ਬਣਾ ਦਿੰਦਾ, ਕਿਸੇ ਨੂੰ ਕਿਸੇ ਕੰਮ ਲਾਇਆ, ਕਿਸੇ ਨੂੰ ਕਿਸੇ ਲਾਇਆ, ਜੀਵ ਨੂੰ ਅਗਿਆਨਤਾ ਦੇ ਕੇ ਉਹਦੀਆਂ ਗੱਲਾਂ ਸੁਣ ਕੇ ਹੱਸਦਾ, ਕਦੇ ਗਿਆਨਵਾਨ ਦੇ ਵਚਨ ਸੁਣ ਕੇ ਖੁਸ਼ ਹੁੰਦਾ। ਇਹ ਸਾਰੀਆਂ ਉਹਦੀਆਂ ਆਪਣੀਆਂ ਖੇਡਾਂ ਨੇ। ਸੋਧਤ 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 ਸੀਝਿਆ, ਗੁਰਪ੍ਰਸਾਦ ਤੱਤ ਸਭ ਬੂਝਿਆ। ਗੁਰੂ ਦੀ ਕਿਰਪਾ ਪਹਿਲਾਂ ਹੁੰਦੀ, ਗੁਰਪ੍ਰਸਾਦ, ਗੁਰੂ ਦੀ ਕਿਰਪਾ ਨਾਲ ਸੋਧਣ ਵਾਲਾ ਹੋ ਕੇ, ਵਿਚਾਰਨ ਵਾਲਾ ਹੋ ਕੇ, ਉਹਦੀ ਸੋਧ ਨੂੰ ਜਿਨ੍ਹਾਂ ਨੇ ਸੋਧਿਆ, ਚੰਗੀ ਤਰ੍ਹਾਂ ਵਿਚਾਰਿਆ, ਪਹਿਲਾਂ ਮਨ ਕਰਕੇ ਸੋਧਣਾ ਕੀਤਾ, ਫਿਰ ਜ਼ੁਬਾਨ ਕਰਕੇ ਬੋਲੀ ਮਿੱਠੀ ਬਣੀ, ਫਿਰ ਸਰੀਰ ਕਰਕੇ ਵੀ ਸੋਧਿਆ। ਦੁਨੀਆਂ ਸਾਰੇ ਦੁਨੀਆਂ ਦੇ ਧਾਰਮਿਕ ਗ੍ਰੰਥਾਂ ਨੂੰ, ਵੇਦਾਂ ਨੂੰ, ਸ਼ਾਸਤਰਾਂ ਨੂੰ, ਪੁਰਾਣਾਂ ਨੂੰ, ਸਾਰਿਆਂ ਵੇਦਾਂ ਸ਼ਾਸਤਰਾਂ ਦੇ ਤੱਤ ਸਿਧਾਂਤ ਰੂਪ ਪਰਮੇਸ਼ਰ ਨੂੰ ਜਾਣ ਲਿਆ। ਜਾਂ ਜਾਣਿਆ ਤਾਂਹੀਓ ਹੀ ਫਿਰ ਸੀਝਿਆ ਤੋਂ ਭਾਵ ਕਲਿਆਣ ਸਰੂਪ ਹੋ ਗਏ ਨੇ। ਜਦੋਂ ਅੰਤਰੀਵ ਨਿਗਾਹ ਨਾਲ ਦੇਖਦੇ ਹਾਂ ਸਾਰੇ ਕਿਤੇ, ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ। ਹੁਣ ਮੈਂ ਜਦੋਂ ਵੇਖਦਾ ਸਾਰੇ ਕਿਤੇ ਮੂਲ ਜੋ ਕਾਰਨ ਰੂਪ ਪਰਮੇਸ਼ਰ ਨੂੰ ਵੇਖਦਾ, ਦੂਜਾ ਤਾਂ ਕੋਈ ਬੈਠਾ ਹੀ ਨਹੀਂ ਕਿਸੇ 'ਚ, ਦੂਜਾ ਕੋਈ ਹੈ ਵੀ ਨਹੀਂ, ਹਰੇਕ ਅੰਦਰ ਆਪ ਬੈਠ ਕੇ ਸਾਰੀਆਂ ਖੇਡਾਂ ਕਰਦਾ। ਇੱਥੇ ਤੱਕ ਮਾਨਸਿਕ ਬਿਰਤੀ ਆਪਣੀ ਜਾਂਦੀ, ਸਿਮਰਨ ਕਰਦਿਆਂ ਸੁਰਤੀ ਉੱਤੇ ਚਲੀ ਜਾਂਦੀ, ਜਿੱਥੇ ਜਾ ਕੇ ਸਭ ਕੁਝ ਨਜ਼ਰ ਆਉਣ ਲੱਗ ਜਾਂਦਾ ਹੈ ਕਿ ਕਰਨ ਵਾਲਾ ਇੱਕੋ ਹੀ ਹੈ, ਪਿੱਛੇ ਚਲਾਉਣ ਵਾਲਾ ਇੱਕੋ ਹੀ ਬੈਠਾ ਸਾਰਿਆਂ ਨੂੰ, ਉਹਦੀਆਂ ਆਪਣੀਆਂ ਖੇਡਾਂ ਉਹ ਖੇਡ ਰਿਹਾ। ਮਹਾਰਾਜ ਫਰਮਾਉਂਦੇ ਨੇ, ਉਹ ਪਰਮੇਸ਼ਰ ਆਪ ਹੀ ਸੂਖਮ ਹੋ ਕੇ ਬੈਠਾ, ਨਿਰਗੁਣ ਬ੍ਰਹਮ ਹੋ ਰਿਹਾ, ਆਪ ਹੀ ਸਰਗੁਣ ਸਰੂਪ ਹੋ ਕੇ ਸਥੂਲ ਰੂਪ 'ਚ ਬੈਠਾ। ਸੋ ਇਸ ਕਰਕੇ ਕਹੂ ਫੂਲ ਰਾਜਾ ਹੋਇਆ ਬੈਠਾ, ਕਹੂ ਸਿਮਟ ਭਇਓ ਸੰਕਰ ਇਕੱਠਾ, ਸਿਗਰੀ ਸ੍ਰਿਸ਼ਟ ਦਿਖਾਏ ਚੰਭਵ, ਆਦਿ ਜੁਗਾਦ ਸਰੂਪ ਸਵੈਭਵ। ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਣ ਚਲਿਤ ਆਪ ਹੀ ਕਰੈ। ਵਾਸਤਵ ਦੇ ਵਿੱਚ ਦੇਖੀਏ ਵਿਚਾਰ ਕੇ, ਨਾ ਤਾਂ ਕੋਈ ਜੰਮਦਾ ਨਾ ਮਰਦਾ, ਉਹ ਪਰਮੇਸ਼ੁਰ ਸਿਰਫ ਆਪਣੇ ਕੌਤਕਾਂ ਨੂੰ ਕਰੀ ਜਾਂਦਾ, ਨਾ ਕਿਛ ਆਵਤ ਨਾ ਕਿਛ ਜਾਵਤ, ਸਭ ਖੇਲ ਕੀਓ ਹਰ ਰਾਇਓ। ਆਵਨ ਜਾਨ ਆਵਨ ਜਾਵਨ, ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਜੋ ਵੀ ਆਉਣ ਜਾਣ ਵਾਲੀ, ਜਿਹੜੀ ਦਿਸਣ ਵਾਲੀ, ਦ੍ਰਿਸ਼ਟੀ 'ਚ ਆਉਣ ਵਾਲੀ, ਪ੍ਰਗਟ ਅਤੇ ਅੰਦ੍ਰਿਸ਼ਟ ਹੁੰਦੀ ਹੈ ਨਾ ਦਿਸਣ ਵਾਲੀ ਗੁਪਤ ਸ੍ਰਿਸ਼ਟੀ। ਇਹ ਸਾਰੀ ਸ੍ਰਿਸ਼ਟੀ ਉਹਨੇ ਆਪਣੇ ਹੁਕਮੰਦਰੀ ਧਾਰੀ ਹੁੰਦੀ ਟਿਕਾਈ ਹੋਈ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰਾ ਕੁਝ ਦੱਸਿਆ ਹੋਇਆ, ਜੇ ਪੜ੍ਹਿਆ ਹੋਵੇ ਕਿਸੇ ਨੇ ਫਿਰ ਉਹਨੂੰ ਪਤਾ ਹੁੰਦਾ। ਆਮ ਬੰਦਿਆਂ ਨੂੰ ਹੀ ਹੁਣ ਮਹਾਰਾਜ ਨੇ ਇੱਥੇ ਆਪਣੇ ਬਹੁਤ ਸੋਹਣਾ ਦੱਸਿਆ, ਆਵਨ ਜਾਵਨ ਇੱਕ ਤਾਂ, ਫਿਰ ਦ੍ਰਿਸ਼ਟ ਅਤੇ ਅੰਦ੍ਰਿਸ਼ਟ ਦੋ ਚੀਜ਼ਾਂ ਨੇ। ਇੱਕ ਤਾਂ ਦ੍ਰਿਸ਼ਟੀ 'ਚ ਆ ਹੀ ਰਹੀਆਂ ਸਾਹਮਣੇ, ਇੱਕ ਅੰਦ੍ਰਿਸ਼ਟ ਚੀਜ਼ਾਂ ਜਿਹੜੀਆਂ ਦਿਖਦੀਆਂ ਨਹੀਂ ਹੈ ਆਪਾਂ ਨੂੰ। ਸਤਿਗੁਰੂ ਕਹਿੰਦੇ ਜੋ ਵੀ ਆਉਣ ਜਾਣ ਵਾਲੀ ਦਿਸਣ ਵਾਲੀ ਪ੍ਰਗਟ ਅਤੇ ਅੰਦ੍ਰਿਸ਼ਟ ਨਾ ਦਿਸਣ ਵਾਲੀ ਗੁਪਤ ਸ੍ਰਿਸ਼ਟੀ ਹੁੰਦੀ ਇੱਕ, ਇਹ ਸਾਰੀ ਸ੍ਰਿਸ਼ਟੀ ਉਹਨੇ ਆਪਣੇ ਹੁਕਮ ਦੇ ਅੰਦਰ ਟਿਕਾਈ ਹੋਈ ਹੈ ਆਗਿਆਕਾਰੀ। ਇਹ ਸਾਰੀ ਸ੍ਰਿਸ਼ਟੀ ਆਗਿਆਕਾਰੀ ਜਿਹੜੀ ਮਾਇਆ ਉਹਨੇ ਬਣਾਈ ਹੈ, ਆਉਣਾ ਅਤੇ ਜਾਣਾ ਦ੍ਰਿਸ਼ਟ ਦਿਸਣ ਵਾਲਾ ਜਿੰਨਾ ਪ੍ਰਪੰਚ ਹੈ ਉਹ ਸਾਰਾ ਅੰਦ੍ਰਿਸ਼ਟ ਦਵੈਤ ਦ੍ਰਿਸ਼ਟੀ ਵਿੱਚ ਹੈ, ਵਾਸਤਵ ਵਿੱਚ ਕੁਝ ਵੀ ਨਹੀਂ ਹੈ। ਗੁਪਤ ਪ੍ਰਗਟ ਸਭ ਜਾਣੀਆਂ ਜੇ ਮਨ ਰੱਖੇ ਠਾਏ। 282 ਅੰਗ ਤੇ ਮਹਾਰਾਜ ਕਿਰਪਾ ਕਰ ਰਹੇ ਨੇ ਅੱਗੇ, ਆਪੇ ਆਪੇ ਸਗਲ ਮਹਿ ਆਪੇ ਅਨਿਕ ਜੁਗਤ ਰਚ ਥਾਪ ਉਥਾਪ। ਆਪੇ ਆਪ ਸ਼ਬਦ ਕਹਿਣ ਨਾਲ ਵਾਹਿਗੁਰੂ ਸੁਤੰਤਰ ਹੈ, ਜਿਵੇਂ ਜਪਜੀ ਸਾਹਿਬ ਦੀ ਪੰਜਵੀਂ ਪੌੜੀ 'ਚ ਆਇਆ ਸੀ, ਵਾਹਿਗੁਰੂ ਸੁਤੰਤਰ ਹੈ ਕਿ ਪਤੰਤਰ ਹੈ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਇੱਥੇ ਵੀ ਕਹਿੰਦੇ ਨੇ ਆਪੇ ਆਪ ਸ਼ਬਦ ਕਹਿਣ ਨਾਲ ਉਹ ਵਾਹਿਗੁਰੂ ਸੁਤੰਤਰ ਹੈ ਅਤੇ ਸਾਰਿਆਂ ਵਿੱਚ ਵਿਆਪਕ ਵੀ ਆਪ ਹੀ ਹੈ, ਕਿਉਂਕਿ ਆਪਣੇ ਆਪ ਤੋਂ ਹੀ ਸਾਨੂੰ ਪੈਦਾ ਕਰਨਾ, ਜੀਆਂ ਨੂੰ, 84 ਲੱਖ ਜੂਨ ਨੂੰ, ਸਭ ਨੂੰ, ਫਿਰ ਸਾਰਿਆਂ ਵਿੱਚ ਆਪ ਹੀ ਪੂਰਨ ਹੈ। ਵਾਹਿਗੁਰੂ ਅਨੇਕ ਜੁਗਤੀਆਂ ਨਾਲ ਆਪ ਸੰਸਾਰ ਨੂੰ ਰਚਦਾ, ਥਾਪ ਤੋਂ ਭਾਵ ਪਾਲਦਾ, ਉਹ ਥਾਪ ਤੋਂ ਭਾਵ ਹੁੰਦਾ ਲੈਤਾ ਕਰਦਾ ਨਾਸ ਕਰਦਾ। ਇੱਕ ਹੁੰਦਾ ਥਾਪ ਥਾਪਣਾ ਸਾਜਣਾ ਪਾਲਣਾ, ਇੱਕ ਹੁੰਦਾ ਉਥਾਪ, ਉਥਾਪ ਹੁੰਦਾ ਪੱਟ ਦੇਣਾ ਨਾਸ ਕਰ ਦੇਣਾ, ਉਹ ਸਭ ਉਹ ਆਪੇ ਕਰੀ ਜਾਂਦਾ, ਬੈਠਾ ਸਾਰਿਆਂ ਵਿੱਚ ਹੀ ਹੈ। ਅਵਿਨਾਸੀ ਨਾਹੀਂ ਕਿਛ ਖੰਡ, ਧਾਰਨ ਧਾਰ ਰਹਿਓ ਬ੍ਰਹਿਮੰਡ। ਅਵਿਨਾਸੀ ਜੋ ਨਾਸ ਤੋਂ ਰਹਿਤ ਹੋਣ ਕਰਕੇ ਵਾਹਿਗੁਰੂ ਦਾ ਕਦੇ ਵੀ ਕੁਝ ਖੰਡ ਦਾ ਅਰਥ ਹੁੰਦਾ ਨਾਸ ਨਹੀਂ ਹੁੰਦਾ, ਖੰਡ ਹੁੰਦਾ ਟੁਕੜੇ ਟੁਕੜੇ, ਦੋ ਹੀ ਨਾਂ ਨੇ ਖੰਡ ਜਿਹੜੀ ਖਾਂਦੇ ਖੰਡ, ਉਹ ਟੁਕੜਾ ਟੁਕੜਾ ਹੁੰਦਾ ਬਰੀਕ ਬਰੀਕ, ਖੰਡ ਨਾਮ ਟੁਕੜੇ ਦਾ, ਧਰਤੀ ਦੇ 9 ਖੰਡ 9 ਟੁਕੜੇ। ਸੋ ਇਸ ਤਰ੍ਹਾਂ ਖੰਡ ਤੋਂ ਭਾਵ ਉਹ ਨਾਸ ਨਹੀਂ ਹੁੰਦਾ, ਖੰਡਨ ਤੋਂ ਰਹਿਤ ਹੈ, ਸਾਰੇ ਬ੍ਰਹਿਮੰਡ ਦੀ ਧਾਰਨਾ ਨੂੰ ਆਪ ਹੀ ਧਾਰ ਰਿਹਾ ਉਹ। ਨਾਸ ਤੋਂ ਰਹਿਤ ਹੋਣ ਕਰਕੇ ਉਹ ਅਵਿਨਾਸ਼ੀ ਹੈ, ਨਾਸ ਤੋਂ ਰਹਿਤ, ਉਹਦੇ ਵਿੱਚ ਕੁਝ ਖੰਡ ਹੁੰਦਾ ਭੇਦ ਭਾਵ ਨਹੀਂ, ਸਾਰੇ ਬ੍ਰਹਿਮੰਡ ਨੂੰ ਮਰਿਆਦਾ ਵਿੱਚ ਧਾਰਦਾ ਹੋਇਆ ਅਖੰਡ ਸਰੂਪ ਪਰਮਾਤਮਾ, ਅਲੱਖ ਅਭੇਵ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ। ਅਭੇਵ ਹੁੰਦਾ ਭੇਦਾਂ ਤੋਂ ਰਹਿਤ, ਅਕਾਲ ਪੁਰਖ ਦਾ ਜਿਹੜਾ ਪ੍ਰਤਾਪ ਹੈ ਉਹ, ਅਲੱਖ ਹੁੰਦਾ ਲਖਣ ਤੋਂ ਰਹਿਤ, ਜਾਣਨ ਤੋਂ ਰਹਿਤ, ਉਹਨੂੰ ਕੋਈ ਜਾਣ ਨਹੀਂ ਸਕਦਾ। ਹੁਣ ਗੁਰੂ ਸਾਹਿਬ ਮਹਾਰਾਜ ਫਰਮਾਉਂਦੇ ਨੇ ਕਿ ਉਹ ਪਰਮੇਸ਼ਰ ਆਪਣੇ ਨਾਮ ਨੂੰ ਆਪ ਜਪਵਾਏ ਤਾਂਹੀਓ ਜਪਿਆ ਜਾਂਦਾ, ਦੂਜਾ ਜਪਦਾ ਹੀ ਨਹੀਂ, ਉਹ ਬੈਠਾ ਹੀ ਅੰਦਰ, ਅਸਲ ਵਿੱਚ ਉਹਦੀ ਜੋਤ ਹੀ ਅੰਦਰ ਆ, ਉਹ ਪ੍ਰੇਰਣਾ ਹੀ ਨਹੀਂ ਦਿੰਦਾ ਨਾਮ ਵਾਲੇ ਪਾਸੇ ਨੂੰ। ਜਿਹੜਾ ਬਹੁਤਾ ਆਕੜ 'ਚ ਹੋਵੇ, ਹੰਕਾਰੀ ਜਿਹਾ ਹੋਵੇ, ਗੁਨਾਹੀ ਜਿਹਾ, ਉਹ ਅੰਦਰ ਬੈਠਾ ਉਹਨੂੰ ਪ੍ਰੇਰਣਾ ਹੀ ਨਹੀਂ ਦੇ ਰਿਹਾ, ਕਹਿੰਦਾ ਤੂੰ ਨਹੀਂ ਕੰਮ ਦਾ ਬੰਦਾ। ਜੋ ਨਿਮਰਤਾ 'ਚ ਆ ਜਾਂਦਾ, ਬੇਨਤੀ ਕਰਦਾ, ਪਛਤਾਉਂਦਾ, ਪਸ਼ਚਾਤਾਪ ਕਰਦਾ, ਉਹਨੂੰ ਕਹਿੰਦਾ ਮੈਂ ਤੈਨੂੰ ਨਾਮ ਜਪਾਉਂਗਾ, ਉਹ ਨਾਮ ਜਪਾਉਣ ਲਾ ਦਿੰਦਾ, ਹੰਕਾਰ ਨੂੰ ਤੋੜ ਦਿੰਦਾ ਵਾਹਿਗੁਰੂ। ਅੰਦਰ ਨੂੰ ਹੀ ਦੇਖੋ ਕਿ ਅੰਦਰ ਹੀ ਬੈਠਾ ਹੈ, ਲੱਭਣ ਦੀ ਲੋੜ ਨਹੀਂ ਪੈਂਦੀ ਕਿਤੋਂ, ਬਾਹਰ ਨਹੀਂ ਹੈ, ਅੰਦਰ ਨੂੰ ਦੇਖਣਾ ਚਾਹੀਦਾ ਵਾਹਿਗੁਰੂ ਕਹਿ ਕੇ। ਵਿਆਪਕ ਵੀ ਹੈ ਪਰ ਪਹਿਲਾਂ ਅੰਦਰੋਂ ਸ਼ੁਰੂ ਹੋਣਾ ਕੰਮ। ਜਿਨ ਪ੍ਰਭ ਜਾਤਾ ਸੋ ਸੋਭਾ ਵੰਤ, ਸਗਲ ਸੰਸਾਰ ਉਧਰੈ ਤਿਨ ਮੰਤ। ਹੁਣ ਜਿਹਨੇ ਪ੍ਰਭੂ ਪਰਮੇਸ਼ਰ ਨੂੰ ਜਾਣ ਲਿਆ, ਕਹਿੰਦੇ ਉਹ ਪੁਰਸ਼ ਸੋਭਾ ਵਾਲਾ ਹੋ ਗਿਆ। ਉਹ ਬੰਦੇ ਦੀ ਤਿੰਨਾਂ ਲੋਕਾਂ 'ਚ, ਚਾਰਾਂ ਯੁੱਗਾਂ 'ਚ ਸੋਭਾ ਬੜੀ ਹੁੰਦੀ ਹੈ, ਕਿਉਂਕਿ ਉਹਨੇ ਜਾਣ ਲਿਆ ਪਰਮਾਤਮਾ ਨੂੰ। ਤਾਂ ਉਹਦੇ ਫਿਰ ਮੰਤਰ ਦੁਆਰਾ ਭਾਵ ਉਪਦੇਸ਼ ਦੁਆਰਾ ਸਾਰਾ ਸੰਸਾਰ ਹੀ ਉੱਧਰ ਜਾਂਦਾ, ਤਰ ਜਾਂਦਾ, ਕਿਉਂਕਿ ਉਹ ਉਪਦੇਸ਼ ਦੇਣਾ ਸ਼ੁਰੂ ਕਰ ਦਿੰਦਾ ਜਦੋਂ, ਉਦੋਂ ਦੁਨੀਆ ਫਿਰ ਉਹਦੇ ਉਪਦੇਸ਼ ਨਾਲ ਤਰਦੀ ਹੈ। ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਗੁਰੂ ਸਾਹਿਬਾਂ ਦੇ ਅੰਦਰ ਕੀ ਹੈ? ਨਿਰੰਕਾਰ ਦੀ ਜੋਤ ਹੈ। ਗੁਰੂ ਸਾਹਿਬ ਦੇ ਅੰਦਰ ਨਿਰੰਕਾਰ ਦੀ ਜੋਤ ਹੋਣ ਕਰਕੇ ਗੁਰਾਂ ਦੀ ਸਿੱਖਿਆ ਨਾਲ ਦੁਨੀਆਂ ਤਰਦੀ। ਹੁਣ ਵੀ ਗੁਰੂ ਦੇ ਅੰਦਰ ਨਿਰੰਕਾਰ ਦੀ ਜੋਤ ਹੈ, ਪੰਗਤੀਆਂ ਵਿੱਚ ਵੀ ਉਹਦੀ ਜੋਤ ਹੈ, ਹਿਰਦੇ ਵਿੱਚ ਵੀ ਉਹਦੀ ਜੋਤ ਹੈ, ਆਪਣੇ ਅੰਦਰ ਵੀ ਉਹਦੀ ਜੋਤ ਹੈ। ਇਸ ਜੋਤ ਨੇ ਹੀ ਸਾਡਾ ਭਲਾ ਕਰਨਾ, ਨਿਰੰਕਾਰ ਦੀ ਬਾਣੀ ਨੇ ਹੀ ਸਾਡੇ 'ਤੇ ਕਿਰਪਾ ਕਰਨੀ ਹੈ, ਰੱਬ ਨੂੰ ਮਿਲਣਾ। ਲੋਕ ਕਹਿੰਦੇ ਨਿਰੰਕਾਰ ਨੂੰ ਮਿਲਣਾ, ਮਿਲਿਆ ਤਾਂ ਹੋਇਆ ਆਪਾਂ ਨੂੰ, ਕਿਹੜੇ ਨਿਰੰਕਾਰ ਨੂੰ ਮਿਲਣਾ ਹੋਰ? ਦੂਜਾ ਨਿਰੰਕਾਰ ਕਿਹੜਾ ਗੁਰਬਾਣੀ ਤੋਂ ਬਿਨਾਂ? ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਜੇਵ ਡਬਰ ਨਾ ਕੋਏ, ਮਿਲਿਆ ਹੀ ਹੋਇਆ। ਸਿਰਫ ਇਹ ਆ ਕਿ ਹੌਲੀ ਹੌਲੀ ਪੜ੍ਹਦਿਆਂ ਪੜ੍ਹਦਿਆਂ ਅੰਦਰ ਨੂੰ ਸ਼ੁੱਧ ਕਰਨਾ, ਇਸੇ ਬਾਣੀ ਨੇ ਪ੍ਰਕਾਸ਼ ਰੂਪ ਹੋ ਜਾਣਾ। ਇਹ ਅੱਖਰੀ ਵੀ ਹੈ ਤੇ ਪ੍ਰਕਾਸ਼ ਰੂਪ ਵੀ ਹੈ। ਉਹ ਗੁਰਬਾਣੀ ਉਪਦੇਸ਼ ਦੇਣ ਹਿੱਤ ਹੈ। ਗੁਰਬਾਣੀ ਜਿਵੇਂ ਅੱਖਰ ਜ਼ੁਬਾਨ ਦੇ ਉੱਤੇ ਹੁੰਦੇ ਨੇ, ਪਰ ਹਿਰਦੇ ਵਿੱਚ ਪ੍ਰਕਾਸ਼ ਆਪਣੇ ਅੰਦਰੋਂ ਭਾਵਨਾ ਉੱਠਦੀ ਹੈ, ਜ਼ੁਬਾਨ 'ਤੇ ਆ ਕੇ ਅੱਖਰ ਬਣ ਜਾਂਦੀ ਹੈ। ਅੱਖਰ ਬੰਦੇ ਦੂਜੇ ਦੇ ਕੰਨਾਂ 'ਚ ਪੈਂਦੇ ਨੇ, ਅੰਦਰ ਜਾ ਕੇ ਭਾਵਨਾ ਬਣ ਜਾਂਦੇ ਨੇ। ਬਾਹਰੋਂ ਅੱਖਰ ਅੰਦਰ ਨੂੰ ਜਾਣ ਤਾਂ ਭਾਵਨਾ ਰੂਪ ਹੋ ਜਾਂਦੇ ਨੇ। ਕੋਈ ਗੱਲ ਸੁਣੀ ਤਾਂ ਰੋਣ ਲੱਗ ਪਿਆ, ਕੋਈ ਗੱਲ ਸੁਣੀ ਤਾਂ ਹੱਸਣ ਲੱਗ ਪਿਆ। ਇਹ ਕੀ ਗੱਲ, ਅੱਖਰਾਂ ਨੇ ਕਿਹੜਾ ਰੂਪ ਧਾਰ ਲਿਆ? ਦੁਖੀ ਹੈ ਤਾਂ ਅੱਖਾਂ ਵਿੱਚ ਅੱਥਰੂ ਆ ਗਿਆ, ਖੁਸ਼ ਹੋਇਆ ਤਾਂ ਮੂੰਹ ਰਾਹੀਂ ਹੱਸ ਪਿਆ। ਕੀ ਚੀਜ਼ ਹੈ, ਦੇਖਣਾ ਚਾਹੀਦਾ, ਸਮਝੋ ਕੀ ਚੀਜ਼ ਹੈ। ਵਾਸਤਵ ਦੇ ਵਿੱਚ ਇਹ ਅੱਖਰ ਹੀ ਸਾਰਾ ਕੁਝ ਹੈ। ਅੱਖਰ ਅੰਦਰ ਚਲੇ ਜਾਣ ਤਾਂ ਭਾਵਨਾ ਬਣ ਜਾਂਦੀ ਹੈ, ਅੱਖਰ ਅੰਦਰੋਂ ਬਾਹਰ ਨੂੰ ਭਾਵਨਾ ਬਾਹਰ ਨੂੰ ਆਉਂਦੀ ਆਉਂਦੀ ਅੱਖਰ ਰੂਪ ਵਿੱਚ ਬਦਲ ਜਾਂਦੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਅੱਖਰਾਂ ਨੂੰ ਸਮਝਣ ਦਾ ਯਤਨ ਕਰੋ। ਅੱਖਰ ਹੀ ਨਿਰੰਕਾਰ ਹੈ, ਜਿਹੜਾ ਅੰਦਰੋਂ ਬੋਲ ਰਿਹਾ ਹੁਣ ਇਹ ਵੀ ਅੰਦਰ ਹੀ ਸਮਝਣ ਦਾ ਯਤਨ ਕਰਨਾ ਵੀ ਇਹ ਉਹੀ ਤਾਂ ਹੈ। ਬੰਦਾ ਭਟਕਦਾ ਬਹੁਤ ਛੇਤੀ, ਥਾਂ ਥਾਂ ਭਟਕਣਾ ਕਰਦਾ। ਮਹਾਰਾਜ ਕਹਿੰਦੇ ਤੂੰ ਜੇ ਅਨੁਭਵ ਕਰੇ ਨਾ ਤੇਰੇ ਅੰਦਰ ਹੀ ਬੈਠਾ ਅਨੁਭਵ ਪ੍ਰਕਾਸ਼ ਕਿਰਪਾ ਹੁੰਦੀ ਇਸ ਤਰ੍ਹਾਂ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹਨੇ ਵਾਹਿਗੁਰੂ ਨੂੰ ਜਾਣਿਆ ਉਹ ਪੁਰਸ਼ ਸੋਭਾ ਵਾਲਾ ਹੋਇਆ, ਉਹਦੇ ਉਪਦੇਸ਼ ਦੁਆਰਾ ਸਾਰਾ ਸੰਸਾਰ ਉਧਰ ਜਾਂਦਾ। ਪ੍ਰਭ ਕੇ ਸੇਵਕ ਸਗਲੇ ਉਧਾਰਨ, ਪ੍ਰਭ ਕੇ ਸੇਵਕ ਦੁੱਖ ਵਿਸਾਰਨ। ਵਾਹਿਗੁਰੂ ਦੇ ਸੇਵਕ ਸਾਰਿਆਂ ਦਾ ਉਧਾਰ ਕਰਦੇ ਨੇ, ਵਾਹਿਗੁਰੂ ਦੇ ਸੇਵਕ ਦੁੱਖਾਂ ਨੂੰ ਨਾਸ਼ ਕਰਦੇ ਨੇ, ਕਿਉਂਕਿ ਉਹ ਦੁਨੀਆਂ ਦਾ ਭਲਾ ਕਰਦੇ ਨੇ, ਫਰੀਦਾ ਬੁਰੇ ਦਾ ਭਲਾ ਕਰ ਵੀ ਕਰਦੇ ਨੇ। ਮਹਾਰਾਜ ਕਹਿੰਦੇ ਨਾਨਕ ਨਿਰਗੁਣ ਗੁਣ ਕਰੇ। ਜਿਹੜਾ ਬੰਦਾ ਬਿਲਕੁਲ ਹੀ ਨਿਰਗੁਣ ਆ ਰਿਹਾ, ਜੇ ਕੋਈ ਗੁਣ ਵਾਲਾ ਨਹੀਂ, ਉਹਨੂੰ ਵੀ ਪਰਉਪਕਾਰ ਕਰਦੇ ਗੁਰੂ ਨਾਨਕ ਸਾਹਿਬ। ਗੁਣਵੰਤਿਆਂ ਗੁਣ ਦੇ ਤੇ ਗੁਣਾਂ ਵਾਲੇ ਨੂੰ ਹੋਰ ਗੁਣ ਦੇ ਦਿੰਦੇ ਨੇ। ਇਹਾ ਕੋਈ ਨਾ ਸੁਝਈ ਜੇ ਤੇ ਗੁਣ ਕੋਏ ਕਰੇ। ਹੁਣ ਉਹੋ ਜਿਹਾ ਨਹੀਂ ਆਪਣੇ ਸਾਹਮਣੇ ਕੋਈ ਆਉਂਦਾ ਜਿਹੜਾ ਉਹਦੇ ਉੱਤੇ ਵੀ ਪਰਉਪਕਾਰ ਕਰਦਾ ਹੋਵੇ, ਪਰਮਾਤਮਾ ਤੇ ਵੀ ਕੋਈ। ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪ ਭਏ ਨਿਹਾਲ। ਕਿਰਪਾਲੂ ਪਰਮੇਸ਼ਰ ਨੇ ਆਪ ਹੀ ਕਿਰਪਾ ਕਰਕੇ ਜਿਹਨੂੰ ਸਤਸੰਗਤ ਨਾਲ ਮੇਲ ਲਿਆ, ਉਹਦੀ ਮਿਹਰ ਹੁੰਦੀ ਹੈ। ਸਤਸੰਗਤ ਵਿੱਚ ਬੈਠਣਾ ਅਤ ਉੱਚੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ। ਸੋ ਇਸ ਕਰਕੇ ਸੰਗਤ ਵਿੱਚ ਬੈਠਣਾ, ਜਦੋਂ ਲਿਖਿਆ ਹੀ ਹੋਇਆ ਤਾਂ ਬਹਿਣਾ ਹੀ ਪੈਣਾ, ਲਿਖਿਆ ਨਹੀਂ ਹੋਇਆ ਤਾਂ ਬੈਠਣਾ ਹੀ ਨਹੀਂ ਹੈ, ਫੇਰ ਨਹੀਂ ਬਹਿ ਸਕਦਾ। ਲਿਖੇ ਤੋਂ ਬਾਝੋਂ ਲਿਖੇ ਬਾਝੋਂ ਸੁਰਤ ਨਾ ਹੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਗੁਰਾਂ ਦਾ ਉਪਦੇਸ਼ ਜਪ ਕੇ ਦੁੱਖਾਂ ਤੋਂ ਰਹਿਤ ਹੋਇਆ। ਸੋ ਪਿਛਲੇ ਚਲੇ ਆਉਂਦੇ ਪ੍ਰਸੰਗ ਅਨੁਸਾਰ ਇੱਕ ਕਿਰਪਾਲੂ ਪਰਮੇਸ਼ਰ ਨੇ ਆਪਣੇ ਸੇਵਕਾਂ ਨੂੰ ਆਪਣੇ ਨਾਲ ਮੇਲ ਲਿਆ ਤੇ ਵਾਹਿਗੁਰੂ ਦੇ ਸੇਵਕ ਜਿਹੜੇ ਨੇ ਉਹ ਗੁਰਾਂ ਦਾ ਉਪਦੇਸ਼ ਜਪ ਕੇ ਨਿਹਾਲ ਨਿਹਾਲ ਹੋ ਗਏ ਨੇ। ਸਮਝਣ ਦੀ ਗੱਲ ਹੈ, ਬਸ ਆਪਣੀ ਬਿਰਤੀ ਬਣਾਉਣੀ ਹੈ ਕਿ ਬਈ ਨਿਰੰਕਾਰ ਮਿਲ ਗਿਆ, ਮੈਂ ਉਹਦੀ ਸੇਵਾ ਕਰਨੀ। ਨਿਰੰਕਾਰ ਜੀ ਦੀ ਸੇਵਾ ਉੱਦਾਂ ਆਪਾਂ ਚੌਰ ਨਹੀਂ ਕਰ ਸਕਦੇ ਉਹਨੂੰ। ਗੁਰੂ ਨਾਨਕ ਸਾਹਿਬ ਕਹਿੰਦੇ ਦੇਖੋ ਨਿਰੰਕਾਰ ਨੂੰ ਤਾਂ ਚੌਰ ਹੋ ਹੀ ਰਹੀ ਹੈ। ਪਾਵਣ ਚਬਰੋ ਕਰੇ, ਆ ਪਾਉਣ ਜਿਹੜੀ ਦਰਖਤ ਝੂਲਦੇ ਨੇ, ਨਿਰੰਕਾਰ ਨੂੰ ਚੌਰ ਹੋ ਹੀ ਰਹੀ ਹੈ। ਗਗਨ ਮੈ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਾਲਿਆ ਲੋ ਪਵਨ ਚਬਰੋ ਕਰੇ, ਸਗਲ ਬਨਰਾਏ ਫੂਲ ਅੰਤ ਜੋਤੀ। ਕੈਸੀ ਆਰਤੀ ਹੋਏ ਭਵਖੰਡਾ ਤੇਰੀ ਆਰਤੀ। ਮਹਾਰਾਜ ਫਿਰ ਅਸੀਂ ਜਿਹੜੇ ਮਨੁੱਖ ਹਾਂ ਅਸੀਂ ਕਿੱਦਾਂ ਫਿਰ ਸੇਵਾ ਕਰਾਂਗੇ? ਉਹ ਨਿਰਗੁਣ ਰੂਪ ਵਿੱਚ ਤਾਂ ਦਰਖਤ ਤੁਹਾਡੀ ਸੇਵਾ ਕਰਦੇ, ਤਾਰੇ ਥਾਲ ਬਣ ਗਏ। ਮਹਾਰਾਜ ਕਹਿੰਦੇ ਮੈਂ ਅੱਖਰੀ ਰੂਪ ਹੋ ਜਾਂਦਾ। ਅੱਖਰੀ ਰੂਪ ਹੋ ਕੇ ਗੁਰੂ ਨਾਨਕ ਦੇਵ, ਅਕਾਲ ਪੁਰਖ, ਨਿਰੰਕਾਰ, ਗੁਰੂ ਗ੍ਰੰਥ ਸਾਹਿਬ ਰੂਪ ਹੋ ਗਏ। ਕਹਿੰਦੇ ਤੂੰ ਇੱਥੇ ਚੌਰ ਕਰ, ਇੱਥੇ ਹੀ ਸੇਵਾ ਕਰ ਸਾਡੀ। ਤਾਂ ਨਿਰੰਕਾਰ ਦੀ ਸੇਵਾ, ਗੁਰੂ ਗ੍ਰੰਥ ਸਾਹਿਬ ਦੀ ਸੇਵਾ, ਪੋਥੀਆਂ ਦੀ ਸੇਵਾ, ਸ਼ਬਦ ਦੀ ਸੇਵਾ, ਮਨੁੱਖ ਨੂੰ ਦਿੱਤੀ ਕੀਰਤਨ ਕਥਾ ਦੀ ਸੇਵਾ, ਸਾਰੇ ਸੇਵਾ ਕਰਦੇ ਉਹਦੀ ਅਕਾਲ ਪੁਰਖ ਵਾਹਿਗੁਰੂ ਦੀ, ਉਹਦੀ ਲੀਲਾ ਅਪਰ ਅਪਾਰ ਹੈ, ਸਮਝ ਤੋਂ ਪਰੇ ਹੈ ਆਪਣੀ ਤੋਂ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੈ ਬੜ ਭਾਗੈ। ਉਹਨਾਂ ਵਾਹਿਗੁਰੂ ਦੇ ਪਿਆਰਿਆਂ ਦੀ ਸੇਵਾ ਵਿੱਚ ਕੋਈ ਬੰਦਾ ਹੀ ਲੱਗਦਾ, ਉਹੀ ਲੱਗਦਾ ਜਿਹਦੇ ਵਡਭਾਗੀ ਉੱਤੇ ਵਾਹਿਗੁਰੂ ਦੀ ਆਪਣੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ। ਉਹ ਇੱਕ ਜੋਤ ਜਿੱਥੇ ਜਗ ਜੇ ਉੱਥੇ ਭੇਜ ਦਿੰਦੇ, ਜਾਂ ਉੱਥੇ ਨਾਲ ਜੋਤ ਤੂੰ ਵੀ ਜਲਾ ਲਾ ਆਪਣੇ। ਜਿੱਥੇ ਇੱਕ ਜੋਤ ਹੈ ਉੱਥੇ ਪ੍ਰਕਾਸ਼ ਹੋ ਗਿਆ, ਉਹ ਇੱਕ ਜੋਤ ਹੀ ਕਈ ਜੋਤਾਂ ਜਗਾ ਦਿੰਦੀ ਅੱਗੇ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵ ਹੈ ਏਕ ਕਣੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇੱਕ ਨੂੰ ਕਿਣਕਾ ਦਿੰਦੇ, ਇੱਕ ਕਿਣਕੇ ਨਾਲ ਹੀ ਕਰੋੜਾਂ ਹੀ ਜੀਵ ਤਰ ਜਾਂਦੇ ਨੇ ਮਹਾਰਾਜ ਦੀ ਕਿਰਪਾ ਨਾਲ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ, ਨਾਮ ਜਪਤ ਪਾਵਹਿ ਬਿਸਰਾਮ, ਨਾਨਕ ਤਿੰਨ ਪੁਰਖ ਕਾ ਉਤਮ ਕਰ ਮਾਨ। ਉਹ ਬੰਦੇ ਨਾਮ ਜਪਦੇ ਹੋਏ ਆਪਣੇ ਵਿੱਚ ਟਿਕਾਓ ਵਿੱਚ ਟਿਕ ਜਾਂਦੇ ਨੇ, ਫੁਰਨੇ ਹਟ ਜਾਂਦੇ ਨੇ, ਸੰਕਲਪ ਵਿਕਲਪ ਮਿਟ ਜਾਂਦੇ ਨੇ। ਆਪਣਾ ਸੰਕਲਪ ਹੀ ਆਪਾਂ ਨੂੰ ਭਜਾਉਂਦਾ ਤੋਰਦਾ। ਸੋ ਇਸ ਕਰਕੇ ਪਹਿਲੀ ਜ਼ਿੰਦਗੀ ਵਿੱਚ ਨਿਆਣਾ ਕਿੰਨਾ ਦੌੜਦਾ, ਫਿਰ ਹੌਲੀ ਹੌਲੀ ਹੋਰ ਦੌੜਦਾ, ਜਵਾਨੀ 'ਚ ਦੌੜਦਾ, ਫਿਰ ਹੌਲੀ ਹੌਲੀ ਟਿਕ ਕੇ ਬਹਿਣਾ ਸ਼ੁਰੂ ਹੋ ਜਾਂਦਾ, ਜਦੋਂ ਉਮਰ ਥੋੜ੍ਹੀ ਜਿਹੀ ਹੋਰ ਵੱਡੀ ਹੋਈ ਫਿਰ ਹੋਰ ਟਿਕ ਜਾਂਦਾ। ਸੋ ਇਸ ਕਰਕੇ ਮਹਾਰਾਜ ਕਹਿੰਦੇ, ਇਹ ਜਿਹੜੇ ਅੰਦਰ ਸਾਡੇ ਸੰਕਲਪ ਵਿਕਲਪ ਫੁਰਨੇ ਨੇ, ਇਹ ਭਜਾਈ ਫਿਰਦੇ ਨੇ ਆਪਾਂ ਨੂੰ। ਜਦੋਂ ਸੰਕਲਪ ਵਿਕਲਪ ਰਿਹਾ ਹੀ ਨਾ, ਕੋਈ ਨਾਮ ਹੀ ਰਿਹਾ ਬਸ, ਉਦੋਂ ਪਰਮੇਸ਼ਰ ਕਿਹੜਾ ਦੌੜਿਆ ਫਿਰਦਾ? ਪਰਮੇਸ਼ਰ ਵੀ ਨਹੀਂ ਦੌੜਦਾ, ਉਹ ਵੀ ਟਿਕਿਆ ਹੋਇਆ ਵਿਆਪਕ, ਉਹਦੇ ਪਿਆਰੇ ਵੀ ਫਿਰ ਵਿਆਪਕ ਹੋ ਕੇ ਟਿਕ ਜਾਂਦੇ। ਬਸ ਐਵੇਂ ਫਜ਼ੂਲ ਹੀ ਸੀ ਭੱਜਣਾ ਸਾਡਾ, ਐਵੇਂ ਭੱਜੇ ਫਿਰਦੇ ਨੇ ਕਮਲਿਆਂ ਨੂੰ। ਜਦੋਂ ਪਤਾ ਲੱਗਿਆ ਗੁਰਬਾਣੀ ਅਨੁਸਾਰ ਸੰਕਲਪ ਵਿਕਲਪ ਕਰਨੇ, ਫੁਰਨੇ ਕਰਨੇ ਬੰਦ ਕਰ ਦਿੱਤੇ ਨੇ। ਸੋ ਇਸ ਕਰਕੇ ਮਹਾਰਾਜ ਕਹਿੰਦੇ, ਨਾਮ ਜਪ ਕੇ ਉਹਨਾਂ ਨੂੰ ਟਿਕਾਓ ਪ੍ਰਾਪਤ ਹੋ ਗਿਆ। ਨਾਨਕ ਤਿੰਨ ਪੁਰਖ ਕਾ ਉਤਮ ਕਰ ਮਾਨ, ਮਹਾਰਾਜ ਕਹਿੰਦੇ ਉਹ ਸਾਰਿਆਂ ਨਾਲੋਂ ਚੰਗਾ ਬੰਦਾ ਹੈ ਜਿਹੜਾ ਸ਼ਬਦ ਕਰਕੇ ਸੁਰਤੀ ਜੋੜ ਕੇ ਟਿਕ ਕੇ ਬੈਠ ਗਿਆ। ਉਹ ਫਿਰ ਇੱਥੇ ਕੁ ਤੱਕ ਨਹੀਂ ਸੋਚਦੇ ਜਿਵੇਂ ਆਪਣੇ ਆਮ ਸੋਚਦੇ ਨੇ ਵੀ ਹੁਣ ਕੀ ਬਣੂ, ਹੁਣ ਬਣੂੰਗਾ ਉਹਦੀ ਕਿਰਪਾ ਨਾਲ ਬਣੂੰਗਾ, ਸੰਕਲਪ ਬੰਦ ਕਰ ਦੇਣੇ ਪੈਂਦੇ ਨੇ। ਫਿਰ ਹੁਣ ਅਸੀਂ ਨਹੀਂ ਸੋਚਦੇ ਕੁਛ, ਜੇ ਆਪਾਂ ਨਾ ਹੀ ਹੁੰਦੇ ਦੁਨੀਆ 'ਚ ਫਿਰ ਵੀ ਸਭ ਕੁਝ ਚੱਲੀ ਜਾਂਦਾ, ਜਦੋਂ ਆਪਾਂ ਨਾ ਹੋਵਾਂਗੇ ਫਿਰ ਵੀ ਚੱਲੀ ਜਾਣਾ। ਇੱਥੇ ਤਾਂ ਆਪਾਂ ਤਾਂ ਐਵੇਂ ਹੀ ਖਾਮ ਖਾਈ ਹੋਂਦ ਜਣਾਈ ਹੋਈ ਆ ਆਪਣੀ। ਮਹਾਰਾਜ ਕਹਿੰਦੇ, ਤੁਸੀਂ ਆਪਣੇ ਸੰਕਲਪ ਜੇ ਬੰਦ ਕਰ ਲਓ, ਫੁਰਨੇ ਵੀ ਬੰਦ ਕਰ ਲਓ, ਫਿਰ ਕਿਹੜਾ ਇੱਥੇ ਰੁਕ ਜਾਣਾ ਕੁਛ। ਇਸ ਕਰਕੇ ਟਿਕਾਓ ਵਿੱਚ ਆ ਕੇ ਇਕਾਗਰਤਾ ਕਰ ਲੈਣੀ ਬਹੁਤ ਵੱਡੀ ਚੀਜ਼ ਹੈ। ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ। ਉਹ ਉੱਤਮ ਬੰਦਾ ਹੁਣ ਜੋ ਕੁਝ ਕਰਦਾ ਉਹ ਵਾਹਿਗੁਰੂ ਦੇ ਪ੍ਰੇਮ ਵਿੱਚ ਆਨੰਦ ਵਿੱਚ ਕਰਦਾ। ਉਹ ਉੱਤਮ ਬੰਦਾ ਸਦਾ ਹੀ ਨਿੱਤ ਸਰੂਪ ਵਾਹਿਗੁਰੂ ਦੇ ਨਾਲ ਸਦਾ ਹੀ ਵਸਦਾ ਰਹਿੰਦਾ। ਉਹ ਮੇਰੇ ਨਾਲ ਹੈ, ਮੈਂ ਉਹਦੇ ਨਾਲ ਹਾਂ ਕਹਿੰਦਾ, ਅਸੀਂ ਵੱਖਰੇ ਨਹੀਂ ਹਾਂ, ਇੱਕ ਰੂਪ ਹੋ ਕੇ ਬੈਠਾ। ਉਹਦੇ ਤਾਂ ਇੱਕ ਸੰਕਲਪ ਮਾਤਰ ਹੀ ਸਾਰਾ ਬ੍ਰਹਿਮੰਡ ਨਾਸ ਹੋ ਸਕਦਾ, ਟਿਕੇ ਹੋਏ ਪੁਰਸ਼ ਦੇ ਸੰਕਲਪ ਨਾਲ। ਪਤਾ ਕਿੰਨੀ ਪਾਵਰ ਹੁੰਦੀ ਉਹਦੀ, ਉਹਦੇ ਇੱਕ ਸੰਕਲਪ ਮਾਤਰ ਹੀ ਸਾਰਾ ਕੁਛ ਆ ਸਕਦਾ, ਜਾ ਸਕਦਾ। ਪਰ ਉੱਥੇ ਸੰਕਲਪ ਹੈ ਨਹੀਂ ਨਾ, ਟਿਕਾਓ ਵਿੱਚ ਹੀ ਉਹ ਤਦੋਂ ਆਇਆ ਜਦੋਂ ਉੱਥੇ ਸੰਕਲਪ ਵਿਕਲਪ ਅਤੇ ਫੁਰਨੇ ਮਿਟ ਗਏ ਸੀ। ਹੁਣ ਉਹਦੇ ਜੇ ਆਪਣੇ ਬਹੁਤੇ ਫੁਰਨੇ ਨੇ ਆਪਣੇ ਮਨ ਨੂੰ ਖੰਡਾ ਦਿੰਦੇ ਨੇ, ਅਤੇ ਜਦੋਂ ਸਾਡੇ ਫੁਰਨੇ ਇਕੱਠੇ ਹੋ ਜਾਂਦੇ ਇੱਕ ਥਾਂ ਦੇ ਉੱਤੇ, ਇੱਕੋ ਹੀ ਫੁਰਨਾ ਰਹਿ ਗਿਆ ਚਿੰਤਨ, ਜਦੋਂ ਮਨ ਅੰਦਰ ਸਾਰੇ ਫੁਰਨੇ ਹਟ ਕੇ ਸਿਰਫ ਆਤਮ ਚਿੰਤਨ ਰਹਿ ਗਿਆ, ਬਸ ਤੂੰ ਹੀ ਤੂੰ ਹੀ, ਬਸ ਟਿਕ ਕੇ ਬੈਠਾ, ਅਗਲੇ ਗੱਲ ਵੀ ਨਹੀਂ ਉੜਦੀ ਮੁੜ ਕੇ, ਇੰਨਾ ਮਨ ਟਿਕਾਓ ਹੋ ਜਾਂਦਾ। ਸੰਕਲਪ ਹੀ ਬੰਦ ਕਰਤੇ, ਫੁਰਨੇ ਹੀ ਬੰਦ ਕਰ ਦਿੱਤੇ, ਬਹੁਤ ਉੱਚੀ ਸਟੇਜ ਵਿੱਚ ਚਲਿਆ ਗਿਆ। ਕਹਿਣਾ ਪੈਂਦਾ ਵੀ ਹੁਣ ਚੱਲੀਏ, ਸਮਾਪਤੀ ਹੋ ਗਈ, ਚਲੋ। ਉਹਨੂੰ ਨਹੀਂ ਪਤਾ ਮੈਂ ਕਿੱਥੇ ਬੈਠਾ, ਕਿਉਂਕਿ ਸੰਕਲਪ ਨਹੀਂ ਹੈ ਅੰਦਰ। ਪਰ ਇੰਨੀ ਉੱਚੀ ਅਵਸਥਾ, ਸਤਿਗੁਰੂ ਕਹਿੰਦੇ, ਕੋਟਨ ਮੈਂ ਨਾਨਕ ਕਹੋ ਨਾਰਾਇਣ ਜਿਹੇ ਚੀਤ। ਜੋ ਕੁਛ ਕਰੈ ਸੋ ਪ੍ਰਭ ਕੈ ਰੰਗ, ਉਹ ਵਾਹਿਗੁਰੂ ਦੇ ਰੰਗ ਵਿੱਚ ਹੀ ਕਰੀ ਜਾਂਦਾ, ਨਿੱਤ ਸਰੂਪ ਹਰੀ ਦੇ ਨਾਲ ਹੀ ਸਦਾ ਵਸਦਾ ਰਹਿੰਦਾ। ਸਦਾ ਸਦਾ ਬਸੈ ਹਰ ਸੰਗ। ਜੇ ਕਿਸੇ ਵੇਲੇ ਕਰਮ ਅਨੁਸਾਰ ਉਹਨੂੰ ਕੋਈ ਮੁਸ਼ਕਲ ਆ ਵੀ ਬਣੇ, ਉਹ ਕਹਿੰਦਾ ਇਹ ਹੁਕਮ 'ਚ ਹੀ ਹੈ ਬਸ, ਉਹ ਹੁਕਮ ਤੋਂ ਪਰੇ ਜਾਂਦਾ ਹੀ ਨਹੀਂ, ਨਿਰੰਕਾਰ ਦੇ ਹੁਕਮ 'ਚ ਹੈ ਬਸ, ਮੇਰਾ ਕੋਈ ਸੰਕਲਪ ਨਹੀਂ। ਭਾਈ ਮਨੀ ਸਿਉਣਾ ਨੇ ਇਹੀ ਜਾਣ ਕੇ ਬੰਦ ਬੰਦ ਕਟਾ ਲਿਆ, ਕਹਿੰਦੇ ਆਪਣਾ ਕੀ ਆ, ਆਪਣਾ ਕੋਈ ਸੰਕਲਪ ਨਹੀਂ, ਉਹ ਇਹ ਉਹਨਾਂ ਦਾ ਹੀ ਹੈ ਬਸ, ਸਰੀਰ ਵੀ ਉਹਦਾ, ਮਨ ਵੀ ਉਹਦਾ, ਆਤਮਾ ਸਭ ਉਹ ਆਪੇ ਕਰਾਈ ਜਾਂਦੇ ਨੇ। ਸਹਿਜ ਸੁਭਾਏ ਹੋਵੈ ਸੋ ਹੋਏ, ਕਰਨੈ ਹਾਰ ਪਛਾਣੈ ਸੋਏ। ਸੁਤੇ ਸਿੱਧੀ ਜੋ ਹੋ ਰਿਹਾ ਉਹੀ ਹੋਈ ਜਾਵੇ ਕਿ ਕਰਮਾਂ ਦਾ ਹਿਸਾਬ ਮੁੱਕ ਜਾਵੇ। ਉਹ ਹਰ ਵੇਲੇ ਉਹ ਕਰਨਹਾਰ ਪਰਮਾਤਮਾ ਨੂੰ ਪਛਾਣਦਾ ਕਿ ਤੂੰ ਹੀ ਕਰਨਹਾਰ ਹੈ। ਇੱਥੇ ਤੱਕ ਅਵਸਥਾ ਲਿਜਾਣ ਦੀ ਬਹੁਤ ਮਿਹਨਤ ਕਰਨੀ ਪੈਂਦੀ ਹੈ, ਕਈ ਕਈ ਸਾਲਾਂ ਤੱਕ ਇੱਥੇ ਅਵਸਥਾ ਮਸਾਂ ਜਾਂਦੀ ਹੈ, ਪਹਿਲੇ ਦਿਨ ਨਹੀਂ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਵਾਹਿਗੁਰੂ ਦਾ ਕੀਤਾ ਹੋਇਆ ਗੁਰਮੁਖ ਜਨਾਂ ਨੂੰ ਮਿੱਠਾ ਲੱਗਦਾ, ਕਹਿੰਦੇ ਉਹਨੂੰ ਠੀਕ ਕੀਤਾ, ਗਲਤ ਨਹੀਂ ਕਰਦਾ, ਮੈਨੂੰ ਮਿੱਠਾ ਲੱਗਦਾ। ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਤੁਸੀਂ ਠੀਕ ਹੀ ਕਰਦੇ ਹੋ ਮਹਾਰਾਜ, ਅਸੀਂ ਸਾਡੇ ਦਿਮਾਗ ਨਹੀਂ ਇੰਨੀ, ਬੁੱਧੀ ਨਹੀਂ ਇੰਨੀ ਹੈਗੀ। ਹਮ ਮੈਲੇ ਤੋਂ ਮੂਜਲ ਕਰਤੇ, ਹਮ ਨਿਰਗੁਣ ਤੋਂ ਦਾਤਾ। ਹਮ ਮੂਰਖ, ਤੁਮ ਚਤਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ। ਫਿਰ ਉਹ ਕਹਿੰਦੇ ਨੇ ਕਿ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ, ਮਿੱਠਾ ਲੱਗਦਾ ਸਭ ਕੁਛ। ਜਿਹੋ ਜਿਹਾ ਵਾਹਿਗੁਰੂ ਦਾ ਸਰੂਪ ਹੈ, ਉਹਨਾਂ ਗੁਰਮੁਖਾਂ ਨੇ ਤੈਸਾ ਦ੍ਰਿਸ਼ਟਾਨਾ ਉਹੋ ਜਿਹੇ ਦੇਖ ਲਿਆ। ਕਹਿੰਦੇ ਵਾਹਿਗੁਰੂ ਉਹਨਾਂ ਨੂੰ ਉਸੇ ਰੂਪ 'ਚ ਹੀ ਨਜ਼ਰ ਆਈ ਜਾਂਦਾ, ਸਾਰੇ ਕਿਤੇ ਆਪ ਹੀ ਬ੍ਰਹਮ ਹੀ ਬ੍ਰਹਮ ਹੈ। ਜਿਸ ਤੇ ਉਪਜੇ ਤਿਸ ਮਾਹਿ ਸਮਾਏ, ਉਹ ਏ ਸੁਖ ਨਿਦਾਨ ਉਹਨੂੰ ਬਣ ਆਏ। ਜਿਸ ਵਾਹਿਗੁਰੂ ਤੋਂ ਪੈਦਾ ਹੋਏ ਨੇ ਨਾ, ਪੈਦਾ ਹੋਏ ਸਨ ਵਾਹਿਗੁਰੂ ਤੋਂ, ਜਿਸ ਤੋਂ ਉਹ ਉਸੇ ਵਿੱਚ ਹੀ ਸਮਾ ਗਏ ਨੇ। ਉਹ ਵਾਹਿਗੁਰੂ ਵਿੱਚ ਜੋ ਸੁੱਖਾਂ ਦੇ ਖਜ਼ਾਨੇ ਸਨ ਉਹਦੇ ਵਿੱਚ ਉਹ ਸਮਾ ਗਏ, ਉਹ ਉਸੇ ਗੁਰਮੁਖ ਨੂੰ ਹੀ ਬਾਣ ਆਏ, ਪ੍ਰਾਪਤ ਹੋਏ ਨੇ ਜਿਸ ਵਾਹਿਗੁਰੂ ਨੇ ਕਿਰਪਾ ਕੀਤੀ, ਜਿਹਦੇ ਬੰਦੇ ਦੇ ਉੱਤੇ ਉਸੇ ਨੂੰ ਆਏ ਨੇ। ਆਪਸ ਕਹੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਆਪਣੇ ਸੇਵਕ ਨੂੰ ਵਾਹਿਗੁਰੂ ਨੇ ਆਪ ਹੀ ਮਾਣ ਆਦਰ ਦਿੱਤਾ। ਸਤਿਗੁਰੂ ਫਰਮਾਉਂਦੇ ਨੇ ਵਾਹਿਗੁਰੂ ਨੂੰ ਤੇ ਸੇਵਕ ਜਨ ਨੂੰ ਇੱਕ ਸਰੂਪ ਜਾਣੋ, ਅਲੱਗ ਨਾ ਕਰਿਆ ਕਰੋ ਉਹਨਾਂ ਨੂੰ, ਕਿਉਂਕਿ ਉਹ ਵਾਹਿਗੁਰੂ ਦਾ ਪਿਆਰਾ ਅਤੇ ਵਾਹਿਗੁਰੂ ਇੱਕ ਰੂਪ ਹੋ ਜਾਂਦੇ ਨੇ, ਉਹਨਾਂ ਵਿੱਚ ਭੇਦ ਭਰਮ ਨਹੀਂ ਹੁੰਦਾ ਕੋਈ। ਸਰੀਰ ਕਰਕੇ ਆਪਾਂ ਕਹਿੰਦੇ ਫਲਾਨਾ, ਵਾਸਤਵ ਦੇ ਵਿੱਚ ਉਹ ਸਰੀਰ ਨੂੰ ਛੱਡ ਚੁੱਕਿਆ, ਪਰਲਬਧ ਕਰਕੇ ਬੈਠਾ, ਸਰੀਰ ਦੀ ਸਮਾਪਤੀ ਹੋ ਗਈ ਉਹਦੀ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਹਰ ਹਰ ਜਨ ਦੁਈ ਏਕ ਹੈ, ਬੇ ਵਿਚਾਰ ਕਛ ਨਾ ਹੈ। ਜਲ ਤੇ ਉਹ ਤਰੰਗ ਜਿਉਂ ਜਲ ਹੀ ਬਿਖੈ ਸਮਾਹੇ।